ਹਾਜ਼ਰੀਨ, ਅੱਜ ਅਸੀਂ ਗੱਲਬਾਤ ਕਰਨ ਲੱਗੇ ਹਾਂ ਇੱਕ ਉਪਰਾਲੇ ਦੀ, ਜਿਸ ਦਾ ਨਾਂ ਹੈ ਪੋਇਟਰੀ ਕੋਰਨਰਸ। ਸੋ ਜੀ, ਕਵਿਤਾਵਾਂ ਦੇ ਮਾਧਿਅਮ ਰਾਹੀਂ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਕੁਝ ਉਪਰਾਲੇ ਕੀਤੇ ਜਾ ਰਹੇ ਹਨ। ਸੋ ਇਸ ਬਾਰੇ ਗੱਲ ਕਰਨਗੇ ਨੈਨਾ ਭੰਡਾਰੀ। ਨੈਨਾ, ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ।
ਬਹੁਤ ਬਹੁਤ ਥੈਂਕ ਯੂ ਮਨਪ੍ਰੀਤ ਜੀ।
ਪੋਇਟਰੀ ਕੋਰਨਰਸ ਬਾਰੇ ਦੱਸੋ, ਇਹ ਕੀ ਹੈ, ਇਹ ਜਿਹੜੀ ਐਗਜ਼ੀਬਿਸ਼ਨ ਹੈ ਅਗਰ, ਤੇ ਇਸ ਨੂੰ ਕੌਣ ਕੌਣ ਵੇਖ ਸਕਦਾ, ਤੇ ਅਗਰ ਅਸੀਂ ਉੱਥੇ ਜਾਵਾਂਗੇ ਅਸੀਂ ਕੀ ਵੇਖਾਂਗੇ ਤੇ ਸੁਣਾਂਗੇ?
ਹਾਂਜੀ, ਪੋਇਟਰੀ ਕੋਰਨਰ ਇੱਕ ਪ੍ਰਾਇਮਰੀ ਪ੍ਰੀਵੈਂਸ਼ਨ ਦੇ ਉੱਤੇ ਕੰਮ ਕਰਨ ਵਾਸਤੇ ਪ੍ਰੋਜੈਕਟ ਕ੍ਰੀਏਟ ਕੀਤਾ ਗਿਆ ਹੈ। ਬੇਸਿਕਲੀ ਆਪਾਂ ਸਾਰੇ ਇਸ ਗੱਲ ਨੂੰ ਮੰਨਦੇ ਹਾਂ ਕਿ ਆਪਣੇ ਆਸ ਪਾਸ ਪਰਿਵਾਰਿਕ ਹਿੰਸਾ ਦੀ ਮੁੱਦਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੈ, ਲੇਕਿਨ ਦਿੱਕਤ ਇਹ ਆਉਂਦੀ ਹੈ ਕਿ ਮੈਕਸੀਮਮ ਲੋਕ ਜਿਹੜੇ ਹੈ ਉਹ ਕਿਓਰ ਲੈਵਲ ਦੇ ਉੱਤੇ ਕੰਮ ਕਰ ਰਹੇ ਹੈ। ਲੇਕਿਨ ਚਾਹੀਦਾ ਇਹ ਹੈ ਕਿ ਆਪਾਂ ਜੜਾਂ ਦੇ ਉੱਤੇ ਇਸ ਤੇ ਕੰਮ ਕਰੀਏ, ਜਿੱਥੋਂ ਅਸੀਂ ਇਸ ਦਿੱਕਤ ਨੂੰ ਪਕੜ ਕੇ ਉਸਦੇ ਬਾਰੇ ਕਮਿਊਨਿਟੀ ਨੂੰ ਸੈਂਸੀਟਾਈਜ਼ ਕਰਨਾ ਸ਼ੁਰੂ ਕਰੀਏ। ਤੇ ਪੋਇਟਰੀ ਕੋਰਨਰ ਇੱਕ ਇਸੇ ਤਰ੍ਹਾਂ ਦਾ ਪ੍ਰੋਜੈਕਟ ਹੈ, ਜਿਸ ਦੇ ਵਿੱਚ ਕਮਿਊਨਿਟੀ ਦੇ ਨਾਲ ਮਿਲ ਕੇ ਉਹਨਾਂ ਨੂੰ ਇਸ ਚੀਜ਼ ਬਾਰੇ ਅਹਿਸਾਸ ਕਰਵਾਇਆ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਆਰਟਿਸਟਿਕ ਮੈਨਰ ਦੇ ਵਿੱਚ, ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ ਉਹਨਾਂ ਦੇ ਆਸ ਪਾਸ ਇਹ ਦਿੱਕਤ ਕਿਵੇਂ ਐਗਜ਼ਿਸਟ ਕਰ ਰਹੀ ਹੈ, ਇਹਨੂੰ ਕਿਵੇਂ ਆਈਡੈਂਟੀਫਾਈ ਕੀਤਾ ਜਾ ਸਕਦਾ ਹੈ। ਕਿਉਂਕਿ ਕੋਈ ਵੀ ਪ੍ਰੋਬਲਮ ਜਾਂ ਬਿਮਾਰੀ ਨੂੰ ਡੀਲ ਕਰਨ ਲਈ ਪਹਿਲਾਂ ਉਸਦੀ ਆਈਡੈਂਟੀਫਿਕੇਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
ਠੀਕ ਹੈ।
ਤੇ ਇਸ ਪ੍ਰੋਜੈਕਟ ਵਾਸਤੇ ਅਸੀਂ ਇਸ ਦੀਆਂ ਕ੍ਰੀਗੀਬਨ ਨਿਊਬਰੀ ਕਮਿਊਨਿਟੀ ਸੈਂਟਰ ਦੇ ਵਿੱਚ ਵਿਮੈਨਸ ਦੇ ਨਾਲ, ਜਿਹੜੀਆਂ ਕਿ ਮਲਟੀਕਲਚਰਲ ਬੈਕਗਰਾਉਂਡ ਦੀਆਂ ਸੀਗੀਆਂ, ਰਲ ਕੇ ਅਸੀਂ ਸਭ ਤੋਂ ਪਹਿਲਾਂ ਫਸਟ ਸਟੇਜ ਸੀਗੀ ਇਹਦੀ ਵਰਕਸ਼ਾਪ, ਤੇ ਉਸ ਦੇ ਵਿੱਚ ਆਲਮੋਸਟ 22 ਲੇਡੀਜ਼ ਨੇ ਪਾਰਟੀਸਿਪੇਟ ਕੀਤਾ, ਜਿਹੜੀਆਂ ਕਿ ਇੰਡੀਅਨ ਬੈਕਗਰਾਉਂਡ, ਮੇਨਲੀ ਪੰਜਾਬੀ, ਦੈਨ ਪਾਕਿਸਤਾਨ ਬੈਕਗਰਾਉਂਡ ਤੋਂ, ਅਫਰੀਕਨ ਬੈਕਗਰਾਉਂਡ ਤੋਂ, ਆਸਟ੍ਰੇਲੀਅਨ ਬੈਕਗਰਾਉਂਡ ਤੋਂ, ਤੇ ਇਸ ਤਰੀਕੇ ਨਾਲ 7 ਡਿਫਰੈਂਟ ਬੈਕਗਰਾਉਂਡ ਦੀਆਂ ਲੇਡੀਜ਼ ਸੀਗੀਆਂ।
ਤੇ ਕੀ ਉਮਰ ਸੀ ਇਹਨਾਂ ਮਹਿਲਾਵਾਂ ਦੀ?
ਆਲਮੋਸਟ 18 ਸਾਲ ਤੋਂ ਲੈ ਕੇ 75 ਤੱਕ ਦੀ ਏਜ ਦੇ ਸਾਡੇ ਪਾਰਟੀਸੀਪੈਂਟ ਸੀ।
ਤੇ ਕੀ ਇਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ, ਕਿ ਇਹਨਾਂ ਨੇ ਕਵਿਤਾਵਾਂ ਲਿਖੀਆਂ ਜਿਹੜੀ ਹੁਣ ਦਰਸਾਈਆਂ ਜਾ ਰਹੀਆਂ ਨੇ?
ਕਵਿਤਾ ਦਾ ਪ੍ਰੋਸੈਸ ਏਦਾਂ ਬਣਿਆ ਕਿ ਇਹ ਮੈਕਸਿਮਮ ਜਿਹੜੇ ਪਾਰਟੀਸੀਪੈਂਟ ਸੀ ਇਹਨਾਂ ਨੇ ਅੱਜ ਤੱਕ ਕਦੀ ਕਵਿਤਾ ਲਿਖੀ ਨਹੀਂ ਸੀਗੀ, ਉਹਨਾਂ ਨੂੰ ਕਵਿਤਾ ਦੇ ਬਾਰੇ ਕੁਛ ਨਹੀਂ ਪਤਾ ਸੀ ਤੇ ਨਾ ਹੀ ਉਹਨਾਂ ਨੂੰ ਵਿਸ਼ਵਾਸ ਸੀਗਾ ਕਿ ਕਵਿਤਾ ਉਹ ਬਣਾ ਸਕਦੇ ਹੈ। ਉਹ ਆਪਣੇ ਤਜਰਬਿਆਂ ਦੇ ਨਾਲ ਸਿਰਫ ਵਰਕਸ਼ਾਪ ਦੇ ਵਿੱਚ ਆਏ। ਇਨੀਸ਼ੀਅਲ ਜਿਹੜੀਆਂ ਵਰਕਸ਼ਾਪ ਸੀਗੀਆਂ ਉਹ ਮੈਂ ਤੇ ਐਮਾ, ਜੋ ਕਿ ਇੱਕ ਫਿਲਮ ਮੇਕਰ ਹੈ, ਅਸੀਂ ਦੋਨਾਂ ਨੇ ਕੋਆਰਡੀਨੇਟ ਕਰਕੇ ਰਨ ਕੀਤੀਆਂ, ਤੇ ਉਹ ਕਮਿਊਨਿਟੀ ਬੇਸਡ ਉਸੇ ਤਰ੍ਹਾਂ ਦੀਆਂ ਐਕਟੀਵਿਟੀ ਅਸੀਂ ਵਿੱਚ ਆਰਗੇਨਾਈਜ਼ ਕੀਤੀਆਂ, ਜਿਹਨਾਂ ਦੇ ਨਾਲ ਉਹਨਾਂ ਨੂੰ ਟ੍ਰਿਗਰ ਕੀਤਾ ਜਾ ਸਕੇ, ਉਹਨਾਂ ਦੇ ਜਿਹੜੇ ਇਮੋਸ਼ਨਸ ਹੈ ਉਹ ਰਿਫਲੈਕਟ ਕਰ ਸਕਣ ਕਿ ਇਹ ਪ੍ਰੋਬਲਮ ਜਿਹੜੀ ਹੈ ਉਹ ਕਿਵੇਂ ਆਪਣੇ ਆਸ ਪਾਸ ਐਗਜ਼ਿਸਟ ਕਰ ਰਹੀ ਹੈ। ਸਭ ਤੋਂ ਪਹਿਲੀ ਗੱਲ ਤੇ ਅੱਛੀ ਇਹ ਰਹੀ ਕਿ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੂੰ ਸਭ ਨੂੰ ਇੱਕ ਕੋਨਫੀਡੈਂਸ ਆਇਆ ਕਿ ਇਹ ਜਿਹੜੀ ਦਿੱਕਤ ਹੈ ਇਹ ਸਿਰਫ ਮੇਰੇ ਮੁਲਕ ਦੀ ਨਹੀਂ ਹੈ, ਇਹ ਇੱਕ ਯੂਨੀਵਰਸਲ ਦਿੱਕਤ ਹੈ। ਤੇ ਉਹ ਇੱਕ ਪਲੇਟਫਾਰਮ ਦੇ ਉੱਤੇ ਜਦ ਉਹਨਾਂ ਨੇ ਬੈਠ ਕੇ ਆਪਣੀਆਂ ਆਪਣੀਆਂ ਕਹਾਣੀਆਂ ਕੱਢਣੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਦੇ ਨਾਲ ਇੱਕ ਦੂਸਰੇ ਨੂੰ ਇੱਕ ਵਿਸ਼ਵਾਸ ਮਿਲਿਆ ਕਿ ਹਾਂ ਇਹ ਸਭ ਦਾ ਕਾਮਨ ਮੁੱਦਾ ਹੈ, ਸਾਰੀਆਂ ਪਾਸੇ ਕੁੜੀਆਂ ਜਿਹੜੀਆਂ ਨੇ ਉਹ ਕਿਸ ਕਿਸ ਤਰ੍ਹਾਂ ਦੀਆਂ ਦਿੱਕਤਾਂ ਦੇ ਨਾਲ ਜੂਝ ਰਹੀਆਂ ਨੇ। ਉਹ ਬਹੁਤ ਅੱਛਾ ਨੋ ਹਾਓ ਬਣਿਆ ਪੂਰੇ ਗਰੁੱਪ ਵਾਸਤੇ।
ਸੋ ਫਿਰ ਅੱਗੇ ਚੱਲ ਕੇ ਉਹਨਾਂ ਨੇ ਹੀ ਲਿਖਿਆ, ਕਿਉਂਕਿ ਤੁਸੀਂ ਜਿਹੜੇ ਪੋਇਟਰੀ ਕੋਰਨਰਸ ਕਹਿ ਰਹੇ ਹੋ, ਕਵਿਤਾਵਾਂ ਆਈਆਂ ਕਿੱਥੋਂ?
ਆਈਆਂ ਕਿੱਥੋਂ? ਹਾਂਜੀ, ਫਿਰ ਕੀ ਹੋਇਆ, ਜਿਸ ਤਰ੍ਹਾਂ ਅਸੀਂ ਐਕਟੀਵਿਟੀਜ਼ ਰਨ ਕਰਦੇ ਸੀਗੇ ਤੇ ਅਸੀਂ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਟ੍ਰਿਗਰ ਕਰਦੇ ਸੀਗੇ ਕਿ ਅਸੀਂ ਉਹਨਾਂ ਤੋਂ ਉਹ ਐਕਸਪ੍ਰੈਸ਼ਨ ਕੱਢੀਏ। ਜਿਵੇਂ ਕਿ ਮੈਂ ਕੋਈ ਕਵਿਤਾ ਜਿਹੜੀ ਲਿਖੀ ਉਸਨੂੰ ਉਹਨਾਂ ਦੇ ਅੱਗੇ ਸਟਰਕਚਰ ਡੀਸਟਰਕਚਰ ਕਰਕੇ ਦੱਸਿਆ ਗਿਆ ਕਿ ਇਹ ਐਕਸਪ੍ਰੈਸ਼ਨ ਕਿਵੇਂ ਕਵਿਤਾ ਦੇ ਵਿੱਚ ਐਡ ਆਨ ਹੋਇਆ। ਫਿਰ ਇਸੇ ਤਰੀਕੇ ਨਾਲ ਅਸੀਂ ਇੱਕ ਪ੍ਰੋਫੈਸ਼ਨਲ ਆਰਟਿਸਟ ਨੇ, ਕੈਟੀ ਮਨੀ, ਜੋ ਕਿ ਆਸਟ੍ਰੇਲੀਅਨ ਨੇ, ਅਸੀਂ ਉਹਨਾਂ ਨੂੰ ਇੱਕ ਦਿਨ ਐਜ਼ ਅ ਗੈਸਟ ਸਪੀਕਰ ਗਰੁੱਪ ਦੇ ਵਿੱਚ ਬੁਲਾਇਆ, ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਉਹ ਕਿਸ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਕਵਿਤਾ ਨੂੰ ਜਨਮ ਦਿੰਦੇ ਨੇ। ਤੇ ਉਸ ਦੇ ਨਾਲ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਤੁਹਾਡੇ ਮਨ ਚ ਜੋ ਵੀ ਆਉਂਦਾ ਤੁਸੀਂ ਉਹਨੂੰ ਕੈਪਚਰ ਕਰੋ, ਤੁਸੀਂ ਉਹਨੂੰ ਸੇਵ ਕਰੀ ਚੱਲੋ। ਬਹੁਤ ਸਾਰੇ ਅਲੱਗ ਅਲੱਗ ਪੇਪਰ ਪੈਨ ਅਸੀਂ ਯੂਜ਼ ਕੀਤੇ, ਬਹੁਤ ਸਾਰੇ ਅਸੀਂ ਉਹਨਾਂ ਨੂੰ ਵਰਡਸ ਦੀ ਗਲੋਸਰੀ ਦਿੱਤੀਆਂ ਜੋ ਕਿ ਅਲੱਗ ਅਲੱਗ ਲੈਂਗੁਏਜ ਦੇ ਵਿੱਚ ਸੀਗੀਆਂ, ਕਿਉਂਕਿ ਹਰ ਬੰਦੇ ਦਾ ਦਿਮਾਗ ਅਲੱਗ ਭਾਸ਼ਾ ਦੇ ਵਿੱਚ ਚੱਲਦਾ। ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਸਭ ਨੂੰ ਕਿਹਾ ਕਿ ਜੋ ਵੀ ਤੁਹਾਡੇ ਮਨ ਚ ਆਉਂਦਾ ਐਂਡ ਦੇ ਵਿੱਚ ਤੁਸੀਂ ਸਾਨੂੰ ਦੇ ਕੇ ਜਾਓ।
ਤੇ ਉਹਨਾਂ ਨੇ ਲਿਖਿਆ ਆਪਣੀ ਭਾਸ਼ਾ ਵਿੱਚ?
ਹਾਂਜੀ, ਮੈਕਸੀਮਮ ਨੇ ਇੰਗਲਿਸ਼ ਚ ਲਿਖਿਆ, ਕਿਉਂਕਿ ਜਿਹੜੇ ਡਾਇਵਰਸ ਕਲਚਰ ਵਾਲੇ ਆਏ ਸੀਗੇ ਉਹਨਾਂ ਦੇ ਵਿੱਚ ਯੰਗ ਏਜ ਗਰੁੱਪ ਜ਼ਿਆਦਾ ਇਨਵੋਲਵ ਹੋਇਆ ਸੀ, ਤੇ ਉਹ ਕਹਿੰਦੇ ਕਿ ਅਸੀਂ ਕੋਨਫੀਡੈਂਟ ਜ਼ਿਆਦਾ ਇੰਗਲਿਸ਼ ਦੇ ਵਿੱਚ ਲਿਖਣ ਵਿੱਚ। ਲੇਕਿਨ ਜਿਵੇਂ ਕਿ ਕੁਛ ਪਾਕਿਸਤਾਨ ਤੋਂ ਸੀਗੇ ਤੇ ਆਈ ਥਿੰਕ ਨੇਪਲੀਸ ਬੈਕਗਰਾਉਂਡ ਤੋਂ ਸੀ, ਔਰ ਇੱਕ ਤੋਂ ਪੰਜਾਬੀ ਬੈਕਗਰਾਉਂਡ ਤੋਂ ਸੀ, ਜਿਨ੍ਹਾਂ ਨੇ ਆਪਣੀ ਲੈਂਗੁਏਜ ਦੇ ਵਿੱਚ ਜਿਵੇਂ ਕਿ ਹਿੰਦੀ, ਪੰਜਾਬੀ ਤੇ ਉਰਦੂ ਨੂੰ ਪ੍ਰੈਫਰੈਂਸ ਦਿੱਤੀ।
ਠੀਕ ਹੈ।
ਤੇ ਇਸ ਕਰਕੇ ਸਾਡੇ ਕੋਲ ਉਸ ਲੈਂਗੁਏਜ ਤੇ ਵੀ ਥੋੜੇ ਜਿਹੇ ਕੰਟੈਂਟ ਇਕੱਠਾ ਹੋ ਗਿਆ।
ਲੇਖ ਹੈਗੇ ਨੇ।
ਹਾਂਜੀ
ਵਾਹ ਜੀ ਵਾਹ। ਸੋ ਕੁਝ ਪੜ੍ਹ ਕੇ ਸੁਣਾਓਗੇ ਕਿ ਉਹਨਾਂ ਨੇ ਕੀ ਲਿਖਿਆ?
ਹਾਂਜੀ, ਮੈਂ ਇੱਕ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਕੁਝ ਸਤਰਾਂ। ਹਰ ਕਲਚਰ ਦਾ ਸਾਨੂੰ ਬਹੁਤ ਡਿਫਰੈਂਟ ਕੰਟੈਂਟ ਨਿਕਲ ਕੇ ਸਾਹਮਣੇ ਆਇਆ ਤੇ ਪੰਜਾਬੀ ਦੇ ਵਿੱਚ ਇੱਕ ਮੈਂ ਬੋਲਾਂਗੀ ਕਿ ਬਹੁਤ ਲੌਜੀਕਲ ਜਿਹੜਾ ਮੈਨੂੰ ਲੱਗਦਾ ਹੈ ਕਿ ਨਿਕਲ ਕੇ ਵੀ ਸਾਹਮਣੇ ਆਇਆ ਉਹ ਸੀਗਾ, ਅਗਿਆਨਤਾ ਇੱਕ ਲੁਕਵਾਂ ਜ਼ਖਮ ਹੈ ਜੋ ਸਾਡੇ ਜਠੇਰਿਆਂ ਦੀ ਵਹਿੰਦੀ ਨਦੀ ਨੂੰ ਜ਼ਹਿਰੀਲਾ ਕਰ ਰਿਹਾ ਹੈ। ਚੁੱਪ ਚਾਪ ਇੱਕ ਬੱਚਾ ਡੁਬੋ ਦਿੱਤਾ ਜਾਂਦਾ ਹੈ ਅਗਰ ਉਹ ਮੁੰਡਾ ਨਾ ਹੋਵੇ, ਤੇ ਇਸ ਤਰ੍ਹਾਂ ਇੱਕ ਪਲ ਵਿੱਚ ਉਸ ਮਾਂ ਨਾਲ ਧੋਖਾ ਹੋ ਜਾਂਦਾ ਹੈ। ਸ਼ਰਮ ਮਾਫ ਵਿੱਚ ਨਮਕ ਦੀ ਤਰ੍ਹਾਂ ਹੋ ਗਈ ਹੈ। ਸਾਰਾ ਸਮਾਜ ਭੁਗਤ ਰਿਹਾ ਹੈ ਕਿ ਸਿਰਫ ਇੱਕ ਮੁੰਡੇ ਦੀ ਚਾਹ ਵਿੱਚ। ਤੇ ਇਸ ਤਰ੍ਹਾਂ ਦੀ ਰਿਫਲੈਕਸ਼ਨ ਜਿਹੜੀਆਂ ਨੇ ਉਹ ਮੈਕਸਿਮਮ ਸਾਡੇ ਕੋਲ ਨਿਕਲ ਕੇ ਆਈਆਂ ਨੇ।
ਬੜੀ ਡੂੰਘੀਆਂ ਸਤਰਾਂ ਨੇ ਜੀ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ,
ਬਹੁਤ ਸੋਹਣਾ ਲਿਖਿਆ ਹੈ। ਸੋ ਇਹਨਾਂ ਨੂੰ ਤੁਸੀਂ ਹੁਣ ਇਕੱਤਰ ਕਰਕੇ ਇੱਕ ਪ੍ਰਦਰਸ਼ਨੀ ਲਗਾਈ ਹੈ ਕ੍ਰੇਗੀਬਨ ਲਾਇਬ੍ਰੇਰੀ ਚ। ਸੋ ਅਗਰ ਕੋਈ ਉੱਥੇ ਜਾਏਗਾ ਇਹ ਕਵਿਤਾਵਾਂ ਅਸੀਂ ਸਿਰਫ ਵੇਖ ਸਕਦੇ ਹਾਂ ਕਿ ਸੁਣ ਵੀ ਸਕਦੇ ਹਾਂ?
ਇਸ ਦਾ ਸਟੇਜ 2 ਜਿਹੜੀ ਸੀਗੀ ਉਸ ਦੇ ਵਿੱਚ ਅਸੀਂ ਇਹ ਸਾਰੇ ਪਾਰਟਿਸਿਪੈਂਟਸ ਨੇ ਆਪਣੀ ਕੰਟਰੀਬਿਊਸ਼ਨਸ ਦਿੱਤੀਆਂ, ਉਹ ਤੋਂ ਬਾਅਦ ਚਲੋ ਅਸੀਂ ਉਸਨੂੰ ਕਲੈਕਟ ਕਰਕੇ ਕੋਲੇਟ ਕਰਕੇ ਇੱਕ ਪੀਸ ਬਣਾ ਲਿਆ ਤੇ ਫਿਰ ਅਸੀਂ ਵਿੱਚੋਂ ਕਮਿਊਨਿਟੀ ਦੇ ਵਿੱਚੋਂ ਹੀ ਕੋਸ਼ਿਸ਼ ਕੀਤੀ ਕਿ ਅਸੀਂ ਡਾਇਵਰਸ ਪਾਰਟੀਸੀਪੈਂਟਸ ਲੱਭੀਏ, ਆਰਟਿਸਟ ਲੱਭੀਏ ਜਿਹੜੇ ਕਿ ਇੱਕ ਜੁਆਇੰਟ ਪੀਸ ਜਿਹੜਾ ਅਸੀਂ ਕ੍ਰੀਏਟ ਕੀਤਾ 1 in 3 ਉਹਦੇ ਉੱਤੇ ਉਹ ਆਪਣਾ ਐਕਸਪ੍ਰੈਸ਼ਨ ਦੇ ਸਕਣ ਐਜ਼ ਐਨ ਆਰਟਿਸਟ,
ਤੇ ਉਹ ਵੀ ਵੱਖ ਵੱਖ ਭਾਸ਼ਾਵਾਂ ਵਿੱਚ।
ਨਹੀਂ, ਉਹ 1 in 3 ਜਿਹੜਾ ਪੀਸ ਹੈ ਜਿਹੜਾ ਕਿ ਮੇਨ ਪੋਇਟਿਕ ਪੀਸ ਹੈ ਉਹ ਇੰਗਲਿਸ਼ ਦੇ ਵਿੱਚ ਹੀ ਹੈ।
ਅੱਛਾ ਠੀਕ ਹੈ।
ਲੇਕਿਨ ਉਹਦੇ ਵਿੱਚ ਐਕਟ ਜਿਹੜਾ ਕੀਤਾ ਹੈ ਉਹ ਬਹੁਤ ਡਾਇਵਰਸ ਕਲਚਰ ਦੇ ਪਾਰਟਿਸਿਪੈਂਟਸ ਨੇ।
ਠੀਕ
ਹੈ। ਇਵਨ ਉਹਦੇ ਵਿੱਚ ਮੇਲਸ ਵੀ ਇਨਵੋਲਵ ਨੇ ਕਿਉਂਕਿ ਥਰਡ ਸਟੇਜ ਹੈ ਜਿਹੜੀ ਕਿ ਵਿਜ਼ੀਬਿਲਿਟੀ ਵਾਲੀ ਸਟੇਜ ਹੈ, ਉਹਦੇ ਵਿੱਚ ਸਾਡੇ ਜਿਹੜੇ ਸਭ ਤੋਂ ਵੱਡੀ ਏਜ ਦੇ ਪਾਰਟਿਸਿਪੈਂਟ ਨੇ ਉਹ 81 ਈਅਰ ਓਲਡ ਹੈ।
ਮੇਰੇ ਖਿਆਲ ਤਾਂ ਬੜਾ ਹੀ ਸੋਹਣਾ ਪ੍ਰੋਜੈਕਟ ਨੇ ਨਾ ਤੁਸੀਂ ਇਸ ਨੂੰ ਚਲਾਇਆ, ਕਿੰਨੀ ਦੇਰ ਇਹ ਵਰਕਸ਼ਾਪਸ ਚੱਲੀਆਂ?
ਅਸੀਂ ਆਲਮੋਸਟ ਅਕਤੂਬਰ ਤੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਤੇ ਨਵੰਬਰ ਚ ਵਰਕਸ਼ਾਪਸ ਰਹੀਆਂ, ਦਸੰਬਰ ਦੇ ਵਿੱਚ ਅਸੀਂ ਫਿਲਮਿੰਗ ਕੀਤੀ ਹੈ ਤੇ ਜਨਵਰੀ ਦੇ ਵਿੱਚ ਅਸੀਂ ਸਾਰਾ ਪੋਸਟ ਪ੍ਰੋਡਕਸ਼ਨ ਕਰਕੇ ਹੁਣ ਫੈਬਰੀ ਦੇ ਵਿੱਚ ਐਗਜ਼ੀਬਿਸ਼ਨ ਲਾਂਚ ਹੋਈ ਹੈ।
ਵਾਹ ਜੀ ਵਾਹ। ਸੋ ਐਗਜ਼ੀਬਿਸ਼ਨ ਬਾਰੇ ਜ਼ਰਾ ਦੱਸ ਦਿਓ ਜਿਹੜੇ ਸਾਡੇ ਸਰੋਤੇ ਹਨ ਜੋ ਆ ਕੇ ਇਸ ਨੂੰ ਵੇਖ ਸਕਦੇ ਹਨ। ਕ੍ਰੇਗੀਬਰਨ ਲਾਇਬ੍ਰੇਰੀ ਤੁਸੀਂ ਦੱਸਿਆ ਹੈ?
ਹਾਂਜੀ, ਕ੍ਰੇਗੀਬਰਨ ਲਾਇਬ੍ਰੇਰੀ ਦੇ ਵਿੱਚ ਗੈਲਰੀ ਹੈ ਤੇ ਉਸ ਗੈਲਰੀ ਦੇ ਵਿੱਚ ਇਹ ਐਗਜ਼ੀਬਿਸ਼ਨ ਜਿਹੜੀ ਹੈ ਇਹ ਮੈਕਸਿਮਮ ਟਾਈਮ ਓਪਨ ਹੀ ਹੈ। ਤੁਸੀਂ ਕਦੀ ਵੀ 9 to 5 ਈਵਨ ਵੀਕਡੇਜ਼ ਦੇ ਵਿੱਚ ਤੁਸੀਂ 9 to 8 ਵੀ ਆ ਸਕਦੇ ਹੋ ਕਿਉਂਕਿ 8 ਵਜੇ ਤੱਕ ਲਾਇਬ੍ਰੇਰੀ ਰਾਤ ਨੂੰ ਖੁੱਲੀ ਹੁੰਦੀ ਹੈ ਤੇ ਜਿਵੇਂ ਤੁਸੀਂ ਐਂਟਰ ਕਰੋਗੇ ਤੁਸੀਂ ਦੀਵਾਰਾਂ ਦੇ ਉੱਤੇ ਅਲੱਗ ਅਲੱਗ ਕੋਟਸ ਲਿਖੇ ਦੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਪੋਇਟਰੀ ਕਾਰਨਰ ਦੀ ਐਗਜ਼ੀਬਿਸ਼ਨ ਹੈ। ਤੇ ਫਿਰ ਗੈਲਰੀ ਦੇ ਐਂਡ ਦੇ ਵਿੱਚ ਇੱਕ ਰੂਮ ਹੈ ਜਿੱਥੇ ਕਿ ਮਲਟੀ ਵਾਲ ਪ੍ਰੋਜੈਕਸ਼ਨ ਦੇ ਵਿੱਚ ਵੀਡੀਓ ਰਨ ਹੋ ਰਿਹਾ ਤੇ ਉਸ ਦੇ ਵਿੱਚ ਜਿਹੜਾ ਮੇਨ ਪੀਸ ਹੈ 1 in 3 ਅਲੱਗ ਅਲੱਗ ਜਿਹੜੇ ਆਰਟਿਸਟ ਨੇ ਪਰਫੋਰਮ ਕੀਤਾ ਹੈ ਉਹਨਾਂ ਦੀ ਪ੍ਰੋਜੈਕਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਸੁਖਜੀਤ ਕੌਰ ਖਾਲਸਾ ਵੀ ਸਾਡੇ ਵੱਧ ਚੜ੍ਹ ਕੇ ਜਿਨ੍ਹਾਂ ਨੇ ਹਿੱਸਾ ਲਿਆ। ਹਾਂਜੀ,
ਕਲਾ ਜੀ ਬਹੁਤ ਵੱਡਾ ਮਾਧਿਅਮ ਹੈ ਜਿਸ ਰਾਹੀਂ ਸਮਾਜਿਕ ਕੁਰੋਪੀਆਂ ਨੂੰ ਅਸੀਂ ਐਡਰੈਸ ਕਰ ਸਕਦੇ ਹਾਂ, ਉਹਨਾਂ ਨੂੰ ਦੂਰ ਕਰਨ ਦਾ ਪ੍ਰਯਾਸ ਕਰ ਸਕਦੇ ਹਾਂ। ਤੇ ਗੱਲ ਜਿਹੜੀ ਤੁਸੀਂ ਸ਼ੁਰੂਆਤ ਵਿੱਚ ਕਹੀ ਸੀ ਕਿ ਤੁਸੀਂ ਹੁਣ ਘਰੇਲੂ ਹਿੰਸਾ ਨੂੰ ਜੜੋਂ ਪੱਟਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਉਸ ਵੱਲ ਇਹ ਇੱਕ ਉਪਰਾਲਾ ਹੈ। ਸੋ ਜੀ ਵਧਾਈ ਦੇ ਪਾਤਰ ਹੋ ਨੈਣਾ, ਤੇ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਜੀ?
ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਜਦ ਤੱਕ ਅਸੀਂ ਇੱਕ ਮੁਸੀਬਤ ਨੂੰ ਇੱਕ ਪ੍ਰੋਬਲਮ ਨੂੰ ਐਕਸੈਪਟ ਨਹੀਂ ਕਰ ਲੈਂਦੇ ਤਦ ਤੱਕ ਉਹ ਸੋਲਵ ਨਹੀਂ ਹੁੰਦੀ। ਤੇ ਅਗਰ ਆਪਾਂ ਲੋਕ ਇਹੀ ਸੋਚਦੇ ਰਹਾਂਗੇ ਕਿ ਇਹ ਪ੍ਰੋਬਲਮ ਪ੍ਰੋਬਲਮ ਨਹੀਂ ਹੈ ਤੇ ਆਪਾਂ ਉਹਦਾ ਕਦੀ ਹੱਲ ਨਹੀਂ ਕੱਢ ਪਾਵਾਂਗੇ, ਅਗਰ ਅਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਇਹਨਾਂ ਚੀਜ਼ਾਂ ਨੂੰ ਲੈ ਕੇ ਆਈਡੈਂਟੀਫਾਈ ਕਰੀਏ ਤੇ ਵੱਧ ਚੜ੍ਹ ਕੇ ਪਾਰਟੀਸੀਪੇਟ ਕਰੀਏ ਤੇ ਕੋਈ ਵੀ ਇਸ਼ੂ ਜ਼ਿਆਦਾ ਦੇਰ ਕਮਿਊਨਿਟੀ 'ਚ ਐਗਜ਼ਿਸਟ ਨਹੀਂ ਕਰਦਾ, ਫਿਰ ਉਹ ਬਹੁਤ ਜਲਦੀ ਖਤਮ ਹੋ ਜਾਂਦਾ ਹੈ
ਜੀ। ਪਹਿਲੀ ਗੱਲ ਹੈ ਪਛਾਣਨੀ, ਕਿਉਂਕਿ ਅਸੀਂ ਅਕਸਰ ਨਾ ਇਸ ਨੂੰ ਲੁਕੋ ਕੇ ਰੱਖਦੇ ਹਾਂ। ਉਹ ਕਵਿਤਾ ਜਿਹੜੀ ਪੜ੍ਹੀ ਸੀ ਉਸ ਵਿੱਚ ਲੁਕੋਈ ਹੋਈ ਗੱਲ ਹੈ ਨਾ। ਸੋ ਮਿਖਲ ਇਹਨੂੰ ਬਾਹਰ ਲਿਆਉਣਾ ਬੜਾ ਜ਼ਰੂਰੀ ਹੈ। ਇਹਦੇ ਬਾਰੇ ਅਸੀਂ ਅਗਰ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਅੱਧੀ ਦਿੱਕਤ ਤਾਂ ਉੱਥੇ ਹੀ ਮੁੱਕ ਜਾਂਦੀ ਹੈ।
ਬਿਲਕੁਲ ਬਿਲਕੁਲ ਹਾਂਜੀ
ਨੈਣਾ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਅੱਗੇ ਵਾਸਤੇ ਵੀ ਸ਼ੁਭ ਇੱਛਾਵਾਂ ਕਿ ਇਹੋ ਜਿਹੇ ਪ੍ਰੋਜੈਕਟਸ ਨੂੰ ਤੁਸੀਂ ਅੰਜਾਮ ਦਿੰਦੇ ਰਹੋ। ਅੱਜ ਦੀ ਮੁਲਾਕਾਤ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।
ਬਹੁਤ ਬਹੁਤ ਥੈਂਕ ਯੂ SBS ਪੰਜਾਬੀ ਦਾ ਸਾਨੂੰ ਮੌਕਾ ਦੇਣ ਲਈ।
SBS 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 ਰੇਡੀਓ।